ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ, ਜਬ ਜਰੀਐ ਤਬ ਹੋਏ ਭਸਮ ਤਨ, ਰਹੈ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਆ ਤਨ ਕੀ ਇਹ ਬਡਾਈ। ਜਬ ਜਰੀਐ ਤਬ ਹੋਏ ਭਸਮ ਤਨ, ਰਹੈ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਇਆ ਤਨ ਕੀ ਇਹ ਬਡਾਈ। ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੂਲਿਆ। ਰਹਾਉ ਜਿਉਂ ਮਦ ਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀਆ। ਮਰਤੀ ਬਾਰ ਲੇਹੋ ਲੇਹੋ ਕਰੀਐ, ਭੂਤ ਰਹਿਣ ਕਿਉਂ ਦੀਆ। ਦੇਹੋਰੀ ਲਓ ਬਰੀ ਨਾਰ ਸੰਗ ਭਈ, ਆਗੈ ਸਜਨ ਸੁਹਿਲਾ। ਮਰ ਘੱਟ ਲਓ ਸਭ ਲੋਕ ਕੁਟੰਬ ਭਇਓ, ਆਗੈ ਹੰਸ ਅਕੇਲਾ। ਕਹਿਤ ਕਬੀਰ ਸੁਨਹੁ ਰੇ ਪ੍ਰਾਨੀ, ਪਰੇ ਕਾਲ ਗ੍ਰਸ ਕੂਆ। ਝੂਠੀ ਮਾਇਆ ਆਪ ਬੰਧਾਇਆ, ਜਿਉਂ ਨਲਣੀ ਭ੍ਰਮ ਸੂਆ। ਕਹਿਤ ਕਬੀਰ ਸੁਨਹੁ ਰੇ ਪ੍ਰਾਨੀ, ਪਰੇ ਕਾਲ ਗ੍ਰਸ ਕੂਆ। ਝੂਠੀ ਮਾਇਆ ਆਪ ਬੰਧਾਇਆ, ਜਿਉਂ ਨਲਣੀ ਭ੍ਰਮ ਸੂਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਸਵਰੂਪ ਗੁਰੂ ਖਾਲਸਾ ਸਤਸੰਗ ਜੀ, ਆਪ ਧੰਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ, ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੁੰਦਿਆਂ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਸਾਹਿਬ ਕਬੀਰ ਸਾਹਿਬ ਜੀ ਦੀ ਰਸਨਾ ਦੁਆਰਾ ਆਪਾਂ ਨੂੰ ਰਾਗ ਸੋਰਠ ਵਿੱਚ ਬਖਸ਼ਿਸ਼ ਕੀਤਾ ਹੈ। ਅੱਜ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰਾ, ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਸਹਿਤ ਮਨਾ ਰਹੀਆਂ ਹਨ। ਸਤਸੰਗਤ, ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਆਗਮਨ, ਸੋ ਮਈ ਦੇ ਮਹੀਨੇ ਵਿੱਚ ਸੰਨ 1479 ਈਸਵੀ ਨੂੰ ਹੋਇਆ। ਪਿਤਾ ਬਾਬਾ ਤੇਜ ਭਾਣ ਜੀ, ਮਾਤਾ ਲਛਮੀ ਜੀ, ਜਿਸ ਨੂੰ ਕੁਛ ਵਿਦਵਾਨਾਂ ਨੇ ਸੁਲੱਖਣੀ ਕਰਕੇ ਵੀ ਕਿਹਾ ਹੈ, ਔਰ ਸਤਸੰਗਤ ਗਿਲਵਾਲੀ ਨਗਰ ਤੋਂ ਇਹ ਬੀਬੀ ਸੀ, ਬੀਬੀ ਲਛਮੀ, ਧੰਨ ਗੁਰੂ ਅਮਰਦਾਸ ਜੀ ਦੇ ਨਾਨਕੇ ਗਿਲਵਾਲੀ ਨਗਰ ਸਨ। ਸਤਿਗੁਰੂ ਪਾਤਸ਼ਾਹ ਜੀ ਨੇ ਹੋਸ਼ ਸੰਭਲਦਿਆਂ ਸਾਰ ਆਪਣੇ ਪਿਤਾ ਬਾਬਾ ਤੇਜ ਭਾਣ ਜੀ ਦੇ ਨਾਲ ਕਾਰੋਬਾਰ ਵਿੱਚ ਹੱਥ ਵਟਾਉਣਾ ਸ਼ੁਰੂ ਕੀਤਾ, ਔਰ ਸਤਸੰਗਤ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਸਨਾਤਨੀ ਧਰਮ ਦੇ ਅਨੁਸਾਰ ਪਿਤਾ ਜਿਵੇਂ ਗੰਗਾ ਦੇ ਦਰਸ਼ਨ ਕਰਨ ਵਾਸਤੇ ਜਾਂਦਾ ਸੀ, ਆਪ ਜੀ ਨੇ ਵੀ ਇਹ ਕਾਰ ਆਰੰਭ ਕੀਤੀ। ਇਤਿਹਾਸ ਕਹਿੰਦਾ ਹੈ ਕਿ 21 ਵਾਰ ਸਤਿਗੁਰੂ ਪਾਤਸ਼ਾਹ ਜੀ ਨੇ ਗੰਗਾ ਦੇ ਦਰਸ਼ਨ ਕੀਤੇ। ਜਦੋਂ ਅਜੇ ਆਪ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਵਿੱਚ ਨਹੀਂ ਸਨ ਆਏ, ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਨੇ 21 ਵਾਰ ਗੰਗਾ 'ਤੇ ਜਾ ਕੇ ਇਸ਼ਨਾਨ ਕੀਤਾ, ਔਰ ਜਦੋਂ 21 ਵਾਰ ਗਏ ਵਾਪਸ ਪਰਤੇ ਤਾਂ ਮਿਹੜੇ ਨਗਰ ਦੇ ਵਿੱਚ ਆਪ ਜੀ ਟਿਕੇ ਹੋਏ ਸਨ। ਇੱਥੇ ਪੰਡਿਤ ਦੁਰਗਾਦਾਸ ਨੇ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕਮਲ ਵੇਖਿਆ, ਔਰ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਆਪ ਜੀ ਆਉਣ ਵਾਲੇ ਸਮੇਂ ਵਿੱਚ ਜਾਂ ਤਾਂ ਚੱਕਰਵਰਤੀ ਬਾਦਸ਼ਾਹ ਹੋਵੋਗੇ ਜਾਂ ਅਵਤਾਰੀ ਜੀਵ ਹੋ ਕਰਕੇ ਦੁਨੀਆਂ ਨੂੰ ਤਾਰੋਗੇ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪੰਡਿਤ ਦੁਰਗਾਦਾਸ ਨੂੰ ਕਿਹਾ ਸੀ, ਪੰਡਿਤ ਜੀ ਕਿਤੇ ਪਰਮੇਸ਼ਰ ਨੇ ਐਸਾ ਸਮਾਂ ਬਣਾਇਆ ਅਤੇ ਤੁਹਾਡਾ ਸਾਡੇ ਨਾਲ ਮਿਲਾਪ ਹੋਇਆ ਅਤੇ ਜੋ ਮੰਗੋਗੇ ਦਿਆਂਗੇ। ਔਰ ਇੱਥੇ ਹੀ ਇਤਿਹਾਸ ਨੇ ਦਰਸਾਇਆ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਇੱਕ ਵੈਸ਼ਨੂ ਸਾਧੂ ਦਾ ਮਿਲਾਪ ਹੋਇਆ। ਇਹ ਸਤਿਗੁਰਾਂ ਦੇ ਨਾਲ ਵਿਚਾਰਾਂ ਕਰਦਾ ਕਰਦਾ ਸਤਸੰਗਤ ਜੀ ਪੰਜਾਬ ਦੀ ਧਰਤੀ 'ਤੇ ਆਇਆ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਗਰ ਬਾਸਰ ਕੇ ਇਹ ਸਤਿਗੁਰਾਂ ਦੇ ਨਾਲ ਪਹੁੰਚ ਗਿਆ। ਗਰਮੀਆਂ ਦੇ ਦਿਨ ਸਨ। ਸਤਿਗੁਰੂ ਪਾਤਸ਼ਾਹ ਜੀ ਨੇ ਇਹਦੇ ਵਾਸਤੇ ਕੋਠੇ 'ਤੇ ਮੰਜਾ ਡਾਹ ਦਿੱਤਾ। ਆਓ ਭਗਤ ਕੀਤੀ, ਜਲ ਪਾਣੀ ਲੰਗਰ ਪ੍ਰਸ਼ਾਦ ਛਕਾਇਆ। ਵਿਚਾਰਾਂ ਚੱਲਦੀਆਂ ਰਹੀਆਂ, ਵਿਚਾਰਾਂ ਦੇ ਵਿੱਚੋਂ ਹੀ ਇੱਕ ਵਿਚਾਰ ਪੈਦਾ ਹੋਈ। ਉਸ ਵੈਸ਼ਨੂੰ ਸਾਧੂ ਨੇ ਪੁੱਛ ਲਿਆ, ਅਮਰਦਾਸ ਤੇਰਾ ਗੁਰੂ ਕੌਣ ਹੈ? ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪੰਡਿਤ ਜੀ ਮੈਂ ਗੁਰੂ ਦੀ ਭਾਲ ਵਿੱਚ ਹਾਂ, ਮੈਨੂੰ ਅਜੇ ਗੁਰੂ ਕੋਈ ਮਿਲਿਆ ਨਹੀਂ। ਠੀਕ ਹੈ, 21 ਵਾਰ ਗੰਗਾ ਦੀ ਯਾਤਰਾ ਮੈਂ ਕਰ ਚੁੱਕਾ ਹਾਂ, ਪਰ ਅਜੇ ਗੁਰੂ ਦੀ ਪ੍ਰਾਪਤੀ ਨਹੀਂ ਹੋਈ। ਇਤਿਹਾਸ ਕਹਿੰਦਾ ਉਹ ਸਾਧੂ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਨਿਗੁਰਾ ਕਹਿ ਕੇ ਕੋਠੇ ਤੋਂ ਉੱਤਰ ਗਿਆ ਅਤੇ ਜਾਂਦਾ ਜਾਂਦਾ ਕਹਿ ਗਿਆ, ਅਮਰਦਾਸ ਤੂੰ ਨਿਗੁਰਾ ਹੈ। ਨਿਗੁਰੇ ਦੇ ਹੱਥੋਂ ਜਲ ਪਾਣੀ ਛਕਣਾ, ਨਿਗੁਰੇ ਦੇ ਘਰੋਂ ਪ੍ਰਸ਼ਾਦਾ ਛਕਣਾ, ਇਤਿਹਾਸਕਾਰਾਂ ਨੇ ਦਰਸਾਇਆ ਕਿ ਕੀਤੇ ਹੋਏ ਜਿਹੜੇ ਕਰਮ ਨੇ ਉਹ ਵੀ ਭ੍ਰਿਸ਼ਟ ਹੋ ਜਾਂਦੇ ਨੇ। ਔਰ ਉਹ ਸਾਧੂ ਵੀ ਐਸੇ ਬਚਨ ਕਰਦਾ ਕਰਦਾ ਸਤਸੰਗਤ ਜੀ ਉੱਤਰ ਕੇ ਚਲਾ ਗਿਆ। ਇਤਿਹਾਸ ਕਹਿੰਦਾ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੰਨਾਂ ਵਿੱਚ ਉਹਦੇ ਬਚਨ ਗੂੰਜਦੇ ਰਹੇ, ਅਮਰਦਾਸ ਤੂੰ ਨਿਗੁਰਾ ਹੈ, ਤੂੰ ਨਿਗੁਰਾ ਹੈ, ਰਾਤ ਨੀਂਦ ਨਹੀਂ ਆਈ। ਸਤਸੰਗਤ ਜੀ ਅੰਮ੍ਰਿਤ ਵੇਲਾ ਹੋਇਆ ਅਤੇ ਬੀਬੀ ਅਮਰੋ ਜੀ ਜੋ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਸਪੁੱਤਰੀ ਹੈ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਭਤੀਜੇ ਭਾਈ ਜੱਸੇ ਦੇ ਨਾਲ ਬਾਸਰ ਕੇ ਨਗਰ ਵਿਆਹੀ ਹੋਈ ਹੈ। ਇਸ ਬੀਬੀ ਨੇ ਦੁੱਧ ਰਿੜਕਣਾ ਪਾਇਆ ਹੈ, ਨਾਲ ਨਾਲ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਉੱਚੀ ਸੁਰ ਵਿੱਚ ਗਾ ਰਹੀ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਕੰਨਾਂ ਵਿੱਚੋਂ ਸ਼ਬਦ ਪਿਆ, ਸੁਣਿਆ ਅਤੇ ਆਪ ਕੋਠੇ ਤੋਂ ਉੱਤਰ ਕੇ ਥੱਲੇ ਆਏ। ਆਣ ਕੇ ਪੁੱਛਿਆ, ਬੀਬੀ ਪੁੱਤਰੀ ਧੀਏ, ਇਹ ਸ਼ਬਦ ਕਿਸ ਦਾ ਹੈ? ਤਾਂ ਬੀਬੀ ਅਮਰੋ ਨੇ ਦਰਸਾਇਆ ਸੀ, ਕਹਿਣ ਲੱਗੀ, ਪਿਤਾ ਜੀ ਇਹ ਸ਼ਬਦ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ। ਪੁੱਛਿਆ ਉਹ ਕਿੱਥੇ ਨੇ? ਤੇ ਬੀਬੀ ਨੇ ਉੱਤਰ ਦਿੱਤਾ ਸੀ, ਕਹਿਣ ਲੱਗੀ, ਪਿਤਾ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤਾਂ ਸੱਚਖੰਡ ਚਲੇ ਗਏ ਨੇ, ਉਹਨਾਂ ਦੀ ਥਾਂ ਮੈਂ ਗੁਰਤਾ ਗੱਦੀ ਤੇ ਮੇਰੇ ਪਿਤਾ ਜੀ ਵਿਰਾਜਮਾਨ ਹਨ। ਗੁਰੂ ਅਮਰਦਾਸ ਜੀ ਨੇ ਹੱਥ ਜੋੜ ਕੇ ਕਿਹਾ, ਪੁੱਤਰੀ ਚੱਲ ਮੈਨੂੰ ਆਪਣੇ ਪਿਤਾ ਦੇ ਪਾਸ ਲੈ ਕੇ ਚੱਲ। ਇਤਿਹਾਸ ਕਹਿੰਦਾ ਬੀਬੀ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੀ, ਪਿਤਾ ਜੀ ਮੇਰੇ ਪਿਤਾ ਨੇ ਮੈਨੂੰ ਮਨ੍ਹਾ ਕੀਤਾ ਕਿ ਸਾਡੀ ਆਗਿਆ ਤੋਂ ਬਗੈਰ ਨਹੀਂ ਆਉਣਾ। ਧੰਨ ਗੁਰੂ ਅਮਰਦਾਸ ਜੀ ਇੰਨੇ ਬਿਹਗਲ ਹੋਏ, ਕਹਿਣ ਲੱਗੇ, ਧੀਏ ਗੁਰੂ ਦਾ ਵਾਸਤਾ, ਤੂੰ ਮੇਰੇ ਨਾਲ ਚੱਲ, ਜੇ ਤੇਰੇ ਪਿਤਾ ਜੀ ਕੁਛ ਤੈਨੂੰ ਕਹਿਣਗੇ ਤੇ ਮੈਂ ਉਹ ਆਪ ਆਪਣੇ ਝੱਲਾਂਗਾ ਸਰੀਰ ਤੇ। ਔਰ ਬੀਬੀ ਅਮਰੋ ਜੀ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਖਡੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਹੁੰਚੇ। ਬੀਬੀ ਅਮਰੋ ਜੀ ਨੇ ਜਾ ਕੇ ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਨਮਸਕਾਰ ਕੀਤੀ। ਗੁਰੂ ਅੰਗਦ ਸਾਹਿਬ ਜੀ ਨੇ ਪੁੱਛਿਆ, ਧੀਏ ਕਿਵੇਂ ਆਈ ਹੈ? ਆਖਿਆ, ਪਿਤਾ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜੋ ਮੇਰੇ ਪਤਿਆਉਰਾ ਜੀ ਲੱਗਦੇ ਨੇ, ਉਹਨਾਂ ਨੂੰ ਨਾਲ ਲੈ ਕੇ ਆਈ ਹਾਂ, ਉਹਨਾਂ ਨੇ ਬਹੁਤ ਜ਼ੋਰ ਲਾਇਆ ਸੀ ਤਾਂ ਆਈ ਹਾਂ। ਅਤੇ ਸਤਿਗੁਰੂ ਜੀ ਕਹਿਣ ਲੱਗੇ, ਉਹਨਾਂ ਨੂੰ ਬਾਹਰ ਕਿਉਂ ਬਿਠਾ ਕੇ ਆਏ ਹੋ, ਉਹਨਾਂ ਨੂੰ ਵੀ ਅੰਦਰ ਲਿਆਓ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਦੋਂ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ, ਹਜ਼ੂਰ ਦੇ ਚਰਨਾਂ 'ਤੇ ਨਮਸਕਾਰ ਕੀਤੇ, ਤਾਂ ਸਤ ਸੰਗਤ ਜੀ ਆਪ ਗਦਗਦ ਹੋਏ। ਹੁਣ ਕੁਛ ਦਿਨ ਜਦੋਂ ਰਹੇ ਤੇ ਮਨ ਨੇ ਵਿਚਾਰ ਬਣਾ ਲਈ, ਮਨਾ ਇਹ ਮਨੁੱਖਾ ਜਾਮਾ ਵਾਰ ਵਾਰ ਨਹੀਂ ਪ੍ਰਾਪਤ ਹੋਣਾ, ਕਿਉਂ ਨਾ ਹੋਵੇ, ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰੀਏ। ਸਤ ਸੰਗਤ ਜੀ, ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਦਰਬਾਰ ਵਿੱਚ ਸੇਵਾ ਆਰੰਭ ਕੀਤੀ। ਅੰਮ੍ਰਿਤ ਵੇਲੇ ਬਿਆਸਾ ਤੋਂ ਜਲ ਦੀ ਗਾਗਰ ਲਿਆ ਕਰਕੇ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਪ ਇਸ਼ਨਾਨ ਕਰਵਾਇਆ ਕਰਦੇ, ਫਿਰ ਲੰਗਰ ਦੀ ਸੇਵਾ ਵਿੱਚ ਜੁਟ ਜਾਂਦੇ, ਸੇਵਾ ਅਤੇ ਸਿਮਰਨ ਕਰਦੇ। ਔਰ ਸਮਾਂ ਆਇਆ ਜਦੋਂ ਗਰੀਬ ਨਿਵਾਜ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਰਖ ਵਿੱਚ ਧੰਨ ਗੁਰੂ ਅਮਰਦਾਸ ਜੀ ਪੂਰੇ ਉਤਰੇ। ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਜਦੋਂ ਆਪ ਜੀ ਗੁਰਤਾ ਗੱਦੀ 'ਤੇ ਵਿਰਾਜਮਾਨ ਹੋਏ ਤਾਂ ਗਰੀਬ ਨਿਵਾਜ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਹੁੰਦਿਆਂ ਵੀ ਭਾਵੇਂ ਹਜ਼ੂਰ ਦਾ ਹੁਕਮ ਮੰਨ ਕੇ ਆਪ ਜੀ ਨੇ ਗੋਇੰਦਵਾਲ ਨਗਰ ਵਸਾਇਆ ਸੀ, ਇਹ ਗੋਂਦੇ ਖੱਤਰੀ ਦੀ ਜਗ੍ਹਾ ਸੀ, ਲੋਕ ਭੂਤਾਂ ਪ੍ਰੇਤਾਂ ਦੇ ਡਰ ਕਰਕੇ ਇੱਥੇ ਵੱਸਦੇ ਨਹੀਂ ਸਨ। ਔਰ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਜੀ ਨੂੰ ਕਿਹਾ ਸੀ, ਪੁਰਖਾ ਤੁਸੀਂ ਜਾਓ ਗੋਇੰਦਵਾਲ ਗੋਂਦੇ ਖੱਤਰੀ ਦੀ ਜਗ੍ਹਾ 'ਤੇ ਨਗਰ ਵਸਾਓ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਨਗਰ ਵਸਾਇਆ ਅਤੇ ਜਿਹੜੇ ਲੋਕ ਡਰਦੇ ਸੀ ਉਹਨਾਂ ਦਾ ਵਹਿਮ ਭਰਮ ਦੂਰ ਕੀਤਾ। ਔਰ ਜਿਸ ਵੇਲੇ ਗੁਰਤਾ ਗੱਦੀ ਪ੍ਰਾਪਤ ਹੋਈ ਤਾਂ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਸੀ, ਪੁਰਖਾ ਤੁਸੀਂ ਹੁਣ ਗੋਇੰਦਵਾਲ ਸਾਹਿਬ ਜਾ ਕੇ ਵਿਰਾਜੋ। ਸਤਿਗੁਰਾਂ ਦਾ ਹੁਕਮ ਮੰਨ ਕੇ ਆਪ ਜੀ ਗੋਇੰਦਵਾਲ ਸਾਹਿਬ ਚਲੇ ਗਏ। ਸਤਸੰਗਤ, ਗੋਇੰਦਵਾਲ ਸਾਹਿਬ ਜੀ ਦੇ ਅੰਦਰ ਸਿੱਖੀ ਦਾ ਕੇਂਦਰ ਬਣਿਆ। ਦੂਰ ਦੁਰਾਡੇ ਤੋਂ ਸਿੱਖ ਸੰਗਤਾਂ ਗੋਇੰਦਵਾਲ ਸਾਹਿਬ ਆਉਂਦੀਆਂ, ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਦੀਆਂ। ਹਜ਼ੂਰ ਨੇ ਇੱਥੇ ਇੱਕ ਹੁਕਮ ਕੀਤਾ ਸੀ, ਪਹਿਲੇ ਪੰਗਤ ਪਾਛੇ ਸੰਗਤ। ਜਿਹਨੇ ਸਾਡੇ ਦਰਸ਼ਨ ਕਰਨੇ ਨੇ ਉਹ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕ ਕੇ ਆਵੇ, ਫਿਰ ਸਾਡੇ ਦਰਸ਼ਨਾਂ ਨੂੰ ਆਵੇ। ਔਰ ਇਤਿਹਾਸ ਨੇ ਇਹ ਵੀ ਦਰਸਾਇਆ ਕਿ ਜਦੋਂ ਅਕਬਰ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਇਆ, ਉਹਨੇ ਵੀ ਸਾਧ ਸੰਗਤ ਜੀ ਲੰਗਰ ਵਿੱਚ ਪੰਗਤ ਵਿੱਚ ਬੈਠ ਕਰਕੇ ਪ੍ਰਸ਼ਾਦਾ ਛਕਿਆ ਅਤੇ ਬੜਾ ਆਨੰਦਿਤ ਹੋਇਆ। ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਕੇ ਗਦਗਦ ਹੋਇਆ, ਮਨ ਨੂੰ ਬੜੀ ਪ੍ਰਸੰਨਤਾ ਹੋਈ। ਔਰ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਜੀ ਦੇ ਅੰਦਰ ਇੱਕ ਬਾਉਲੀ ਲਵਾਈ ਹੈ, ਸਿੱਖ ਸੰਗਤਾਂ ਦੀ ਸਹੂਲਤ ਵਾਸਤੇ, ਸਿੱਖ ਸੰਗਤਾਂ ਦੇ ਜਲ ਪਾਣੀ ਵਾਸਤੇ, ਇਸ਼ਨਾਨ ਵਾਸਤੇ ਸਤਿਗੁਰੂ ਜੀ ਨੇ ਇੱਕ ਬਾਉਲੀ ਤਿਆਰ ਕਰਵਾਈ ਹੈ। ਔਰ ਇਸ ਬਾਉਲੀ ਦੀਆਂ 84 ਪੌੜੀਆਂ ਨੇ ਅਤੇ ਸਤਿਸੰਗਤ ਜੀ ਗੁਰੂ ਕੇ ਸਿੱਖ ਅੱਜ ਕੱਲ੍ਹ ਉੱਥੇ ਇਸ਼ਨਾਨ ਕਰਕੇ ਨਾਲ ਨਾਲ ਜਪਜੀ ਸਾਹਿਬ ਜੀ ਦਾ ਪਾਠ ਵੀ ਕਰਦੇ ਨੇ। ਔਰ ਗਰੀਬ ਨਿਵਾਜ ਸਤਿਗੁਰੂ ਜੀ ਨੇ ਇੱਥੇ ਹੀ ਰਹਿੰਦਿਆਂ ਜੋ ਉਸ ਵੇਲੇ ਸਤੀ ਦੀ ਪ੍ਰਥਾ ਸੀ, ਸਤੀ ਦੀ ਪ੍ਰਥਾ ਬਾਰੇ ਡਟ ਕੇ ਪ੍ਰਚਾਰ ਕੀਤਾ। ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਨ, ਨਾਨਕ ਸਤੀਆਂ ਜਾਣੀਆਂ ਜੋ ਬਿਰਹ ਚੋਟ ਮਰਨ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸਤੀਆਂ ਉਹਨਾਂ ਨੂੰ ਨਹੀਂ ਕਿਹਾ ਜਾਂਦਾ ਜਿਹੜੀਆਂ ਆਪਣੇ ਪਤੀ ਨਾਲ ਮੜੀ ਵਿੱਚ ਪੈ ਕੇ ਸਤੀ ਹੋ ਜਾਂਦੀਆਂ ਨੇ। ਸਤੀਆਂ ਉਹ ਨੇ ਜਿਹੜੀਆਂ ਪਤੀ ਦੇ ਜਾਣ ਤੋਂ ਪਿੱਛੋਂ ਇਸ ਵਿਛੋੜੇ ਦੇ ਦੁੱਖ ਨੂੰ ਆਪਣੇ ਪਿੰਡੇ 'ਤੇ ਝੱਲਦੀਆਂ ਨੇ, ਇਸ ਭਾਣੇ ਨੂੰ ਮਿੱਠਾ ਕਰਕੇ ਮੰਨਦੀਆਂ ਨੇ, ਸਤੀਆਂ ਉਹਨਾਂ ਨੂੰ ਕਿਹਾ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਸਤੀ ਦੀ ਜਿਹੜੀ ਪ੍ਰਥਾ ਸੀ ਸਤਸੰਗਤ ਜੀ ਇਹ ਖਤਮ ਕੀਤੀ। ਔਰ ਇਸੇ ਤਰ੍ਹਾਂ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਦੇ ਗੁਰੂ ਅੰਗਦ ਸਾਹਿਬ ਜੀ ਦੇ ਸਪੁੱਤਰ ਬਾਬਾ ਦਾਤੂ ਜੀ ਨੇ ਈਰਖਾ ਵੱਸ ਹੋ ਕੇ ਕੁਛ ਲੋਕਾਂ ਦੇ ਚੁੱਕੇ ਚੁਕਾਏ ਵੀ ਇਹ ਗੁਰਤਾ ਗੱਦੀ ਤੁਹਾਡੀ ਸੀ ਪਰ ਤੁਹਾਡੇ ਸੇਵਾਦਾਰ ਨੇ ਲੈ ਲਈ ਹੈ, ਚੁੱਕਣਾ ਵਿੱਚ ਆ ਕੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਲੱਤ ਮਾਰੀ, ਸਤਿਗੁਰੂ ਪਾਤਸ਼ਾਹ ਜੀ ਸਿੰਘਾਸਨ ਤੋਂ ਥੱਲੇ ਡਿੱਗੇ। ਔਰ ਜਦੋਂ ਆਪ ਜੀ ਨੇ ਸਰੀਰ ਨੂੰ ਸੰਭਾਲਿਆ ਉੱਠੇ ਅਤੇ ਬਾਬਾ ਦਾਤੂ ਜੀ ਦੀ ਲੱਤ ਫੜ ਕੇ ਕਹਿਣ ਲੱਗੇ, ਬੇਟਾ ਤੂੰ ਮੇਰੇ ਗੁਰਦੇਵ ਦਾ ਸੁਪੁੱਤਰ ਹੈ, ਮੇਰਾ ਸਰੀਰ ਬਿਰਧ ਹੈ, ਹੱਡੀਆਂ ਸਖਤ ਹੋ ਚੁੱਕੀਆਂ ਨੇ, ਕਿਤੇ ਤੇਰੀ ਲੱਤ ਨੂੰ ਦਰਦ ਤਾਂ ਨਹੀਂ ਹੋ ਰਹੀ? ਸਤਿਸੰਗਤ ਜੀ, ਦਾਤੂ ਨੇ ਅੱਗੋਂ ਅੱਖਾਂ ਲਾਲ ਕਰਕੇ ਕਿਹਾ ਸੀ ਵੀ ਜੇ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਇੱਥੋਂ ਚਲੇ ਜਾਓ। ਗਰੀਬ ਨਿਵਾਜ ਸਤਿਗੁਰੂ ਜੀ ਦੇ ਅੰਦਰ ਇੰਨੀ ਨਿਮਰਤਾ ਸੀ, ਆਪ ਜੀ ਗੋਇੰਦਵਾਲ ਸਾਹਿਬ ਤੋਂ ਚੱਲੇ ਅਤੇ ਆਪਣੇ ਨਗਰ ਬਾਸਰ ਕੇ ਆ ਗਏ। ਬਾਹਰ ਵਾਰ ਕੋਠਾ ਸੀ ਸਤਿਸੰਗਤ ਜੀ, ਉਸ ਕੋਠੇ ਦੇ ਅੰਦਰ ਆਪ ਜੀ ਸਮਾਧੀ ਸਥਿਤ ਹੋਏ ਨੇ। ਔਰ ਇੱਧਰ ਸੰਗਤਾਂ ਵਿਆਕੁਲ ਹੋਈਆਂ, ਗੁਰੂ ਤੋਂ ਬਗੈਰ, ਗੁਰੂ ਦੇ ਦਰਸ਼ਨਾਂ ਤੋਂ ਬਿਨਾਂ। ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ, ਗੁਰੂ ਨਾਨਕ ਸਾਹਿਬ ਜੀ ਨੇ ਤੁਹਾਨੂੰ ਬਚਨ ਕੀਤਾ ਸੀ, ਬੁੱਢਿਆ ਤੈਨੂੰ ਅੱਖੋਂ ਓਹਲੇ ਨਾ ਕਰ ਸਾ, ਸਤਿਗੁਰੂ ਸਦਾ ਤੁਹਾਡੀ ਦ੍ਰਿਸ਼ਟੀ ਵਿੱਚ ਨੇ, ਅਤੇ ਤੁਸੀਂ ਸਤਿਗੁਰਾਂ ਨੂੰ ਕਿਰਪਾ ਕਰਕੇ ਸਿੰਘਾਸਨ 'ਤੇ ਬਿਠਾਓ, ਸਿੱਖ ਸੰਗਤਾਂ ਦਰਸ਼ਨ ਦੀਦਾਰ ਕਰਨ। ਸਤਿਸੰਗਤ ਜੀ, ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਸੁਬਾਸਰ ਕੇ ਨਗਰ ਗਏ। ਦਰਵਾਜ਼ੇ ਬੰਦ ਸਨ, ਦਰਵਾਜ਼ੇ ਦੇ ਬਾਹਰ ਵਾਰ ਲਿਖਿਆ ਹੋਇਆ ਸੀ ਵੀ ਜਿਹੜਾ ਦਰਵਾਜ਼ਾ ਖੋਲ੍ਹੇਗਾ ਉਹਦਾ ਮੂੰਹ ਕਾਲਾ ਕੀਤਾ ਜਾਵੇਗਾ, ਉਹ ਸਾਡਾ ਸਿੱਖ ਨਹੀਂ ਹੋਵੇਗਾ। ਹੁਣ ਬਾਬਾ ਜੀ ਨੇ ਮਗਰਲੇ ਪਾਸੇ ਸੰਨ ਲਾਈ, ਸਾਧ ਸੰਗਤ ਜੀ ਕੰਧ ਪਾੜੀ, ਕੰਧ ਪਾੜ ਕੇ ਅੰਦਰ ਗਏ, ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕੀਤੇ, ਸਤਿਗੁਰਾਂ ਦੀ ਸਮਾਧੀ ਖੁੱਲ੍ਹੀ। ਸਤਿਗੁਰਾਂ ਨੇ ਗਲਵੱਕੜੀ ਦੇ ਨਾਲ ਲਾਇਆ ਹੈ ਔਰ ਵਾਰੀ ਵਾਰੀ ਸਿੱਖ ਸੰਗਤਾਂ ਨੇ ਦਰਸ਼ਨ ਦੀਦਾਰ ਕੀਤੇ ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ, ਮਹਾਰਾਜ ਸੰਗਤਾਂ ਵਿਆਕਲ ਨੇ ਆਪ ਵਾਪਸ ਗੋਇੰਦਵਾਲ ਸਾਹਿਬ ਚੱਲੋ। ਸਿੱਖ ਸੰਗਤਾਂ ਦੀਆਂ ਬੇਨਤੀਆਂ ਪ੍ਰਵਾਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਫਿਰ ਵਾਪਸ ਸਾਧ ਸੰਗਤ ਜੀ ਗੋਇੰਦਵਾਲ ਸਾਹਿਬ ਆਏ। ਇੱਥੇ ਹੀ ਸਤਿਗੁਰਾਂ ਨੂੰ ਦੁਰਗਾਦਾਸ ਬ੍ਰਾਹਮਣ ਆ ਕੇ ਮਿਲਿਆ ਅਤੇ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਪੰਡਿਤ ਜੀ ਜੋ ਮੰਗੋਗੇ ਦਿਆਂਗੇ। ਔਰ ਪੰਡਿਤ ਵਿਚਾਰਾਂ ਵਿੱਚ ਪੈ ਗਿਆ ਵੀ ਜੇ ਮੈਂ ਦੁਨਿਆਵੀ ਪਦਾਰਥ ਮੰਗਦਾ ਹਾਂ ਤਾਂ ਮੇਰਾ ਪਰਲੋਕ ਵਿਗੜ ਜਾਵੇਗਾ ਅਤੇ ਜੇ ਕੇਵਲ ਪਰਲੋਕ ਦਾ ਧਨ ਮੰਗਦਾ ਹਾਂ ਨਾਮ ਫਿਰ ਮੇਰੀ ਇਸ ਲੋਕ ਵਿੱਚ ਕਿਸੇ ਨੇ ਬਾਤ ਨਹੀਂ ਪੁੱਛਣੀ। ਇਹੋ ਵਿਚਾਰ ਕਰਕੇ ਸਤਿਸੰਗਤ ਜੀ ਪੰਡਿਤ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੇ ਤ੍ਰਿਠੇ ਹੋ ਤਾਂ ਕਿਰਪਾ ਕਰੋ, ਲੋਕ ਪਰਲੋਕ ਸਵਾਰ ਦਿਓ। ਤਾਂ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਦੁਰਗਾਦਾਸ ਬ੍ਰਾਹਮਣ ਨੂੰ ਸਤਿਸੰਗਤ ਜੀ ਦੁਨਿਆਵੀ ਪਦਾਰਥ ਵੀ ਦਿੱਤੇ ਅਤੇ ਨਾਮਦਾਨ ਦੇ ਕੇ ਵੀ ਕਰਤਾਰਥ ਕੀਤਾ ਸੀ। ਕਹਿਣ ਲੱਗੇ ਤੇਰਾ ਲੋਕ ਵੀ ਸੁਧਰਿਆ, ਤੇਰਾ ਪਰਲੋਕ ਵੀ ਸਵਰਿਆ। ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਸਤਿਸੰਗਤ ਜੀ 22 ਮੰਜੀਆਂ ਸਥਾਪਨ ਕੀਤੀਆਂ। 22 ਪ੍ਰਚਾਰਕ ਥਾਪੇ ਗਏ ਜਿਨ੍ਹਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਵੱਖ ਵੱਖ ਇਲਾਕਿਆਂ ਦੇ ਵਿੱਚ ਸਿੱਖੀ ਦਾ ਭਾਰੀ ਪ੍ਰਚਾਰ ਕਰਨ ਵਾਸਤੇ। ਇਸੇ ਤਰ੍ਹਾਂ ਮਤਾਵਾਂ ਨੂੰ 72 ਪੀੜੇ ਜਿਹੜੇ ਸੀ ਉਹ ਬਖਸ਼ੇ ਗਏ ਸਿੱਖੀ ਦੇ ਪ੍ਰਚਾਰ ਵਾਸਤੇ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਸੰਸਾਰ ਦੇ ਅੰਦਰ ਆ ਕਰਕੇ ਬੇਅੰਤ ਹੀ ਪਰ ਉਪਕਾਰ ਕੀਤੇ। ਭੱਟਾਂ ਨੇ ਸਵਈਆਂ ਦੇ ਵਿੱਚ ਜ਼ਿਕਰ ਕੀਤਾ ਹੈ, ਜਾਲਪ ਭੱਟ ਜੀ ਕਹਿੰਦੇ ਨੇ ਗੁਰ ਅਮਰਦਾਸ ਪਰਸੀਐ ਪੋਹੁਮ ਪਾਤਕ ਬਿਨਾਸ ਹੈ, ਗੁਰ ਅਮਰਦਾਸ ਪਰਸੀਐ ਸਿੱਧ ਸਾਧਕਿਆ ਸੱਸ ਹੈ, ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕ ਹੈ, ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁੱਕ ਹੈ, ਇੱਕ ਬਿਨ ਦੋ ਗਾਣ ਜਉ ਤਉ ਰਹੇ, ਜਾ ਸੋ ਮੰਤਰ ਮਾਨਵੈ ਨਹੇ, ਜਾਲਪ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੈ ਮਿਲੇ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਨ ਦੇ ਨਾਲ ਸਤਿਸੰਗਤ ਜੀ ਪ੍ਰਿਥਵੀ ਦੇ ਉੱਤੇ ਕੀਤੇ ਹੋਏ ਜਿਹੜੇ ਪਾਪ ਸੀ ਉਹ ਨਿਵਿਰਤ ਹੋ ਜਾਂਦੇ ਨੇ। ਸੋ ਇਹ ਜਿਹੜੇ ਉੱਪਰ ਦਰਸਾਏ ਗਏ ਨੇ, ਜਾਲਪ ਭੱਟ ਜੀ ਕਹਿੰਦੇ ਨੇ ਇਤਨੇ ਪਦਾਰਥ ਜਿਹੜੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਦੀਦਾਰ ਕੀਤਿਆਂ ਪ੍ਰਾਪਤ ਹੁੰਦੇ ਨੇ। ਜਨਮ ਮਰਨ ਦਾ ਗੇੜ ਕੱਟਿਆ ਜਾਂਦਾ ਹੈ ਔਰ ਸਤਿਸੰਗਤ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕੀਤਿਆਂ ਇੱਕ ਪਰਮੇਸ਼ਰ ਦੇ ਨਾਲ ਜੀਵ ਜੁੜ ਜਾਂਦਾ, ਇੱਕ ਤੋਂ ਬਗੈਰ ਮੁੜ ਦੂਜੇ ਵੱਲੇ ਝਾਕਦਾ ਨਹੀਂ। ਇਸੇ ਤਰ੍ਹਾਂ ਹੀ ਜਾਲਪ ਭੱਟ ਨੇ ਇੱਕ ਹੋਰ ਸਵਈਏ ਦੇ ਵਿੱਚ ਵੀ ਜ਼ਿਕਰ ਕੀਤਾ ਹੈ। ਭੱਟ ਜੀ ਕਹਿੰਦੇ ਤੇ ਨਰ ਦੁੱਖ ਨਾ ਭੁੱਖ, ਤੇ ਨਰ ਨਿਧਨ ਨਾ ਹੋ ਕਹੀਐ। ਭੱਟ ਜੀ ਕਹਿੰਦੇ ਉਹਨਾਂ ਮਨੁੱਖਾਂ ਨੂੰ ਦੁੱਖ ਭੁੱਖ ਨਹੀਂ ਵਿਆਪਦੀ ਜਿਨ੍ਹਾਂ 'ਤੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪ੍ਰਸੰਨਤਾ ਹੋਈ ਹੈ। ਉਹਨਾਂ ਨੂੰ ਨਿਰਧਨ ਕੰਗਾਲ ਨਹੀਂ ਕਿਹਾ ਜਾਂਦਾ। ਸਤਸੰਗਤ ਜੀ, ਬੇਅੰਤ ਉਹਨਾਂ 'ਤੇ ਬਖਸ਼ਿਸ਼ਾਂ ਹੋ ਜਾਂਦੀਆਂ ਨੇ ਜਿਨ੍ਹਾਂ 'ਤੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪ੍ਰਸੰਨਤਾ ਹੁੰਦੀ ਹੈ। ਸੁਗਰੀਵ ਨਿਵਾਸ ਸਤਿਗੁਰੂ ਪਾਤਸ਼ਾਹ ਜੀ ਨੇ ਸੰਸਾਰ ਦੇ ਅੰਦਰ ਆ ਕਰਕੇ ਬੇਅੰਤ ਹੀ ਪਰਉਪਕਾਰ ਕੀਤੇ ਔਰ ਬਾਉਲੀ ਸਾਹਿਬ ਜੀ ਦੀ ਸੇਵਾ ਵਿੱਚ ਜਿੱਥੇ ਪੁਰਖਾਂ ਨੇ ਹਿੱਸਾ ਲਿਆ ਉੱਥੇ ਮਾਤਾਵਾਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਪਾਇਆ। ਮਾਈ ਸੇਵਾ ਜਿਹੜੀ ਕਾਬਲ ਤੋਂ ਆ ਕੇ ਸੇਵਾ ਕਰਿਆ ਕਰਦੀ ਸੀ, ਸਤਸੰਗਤ ਜੀ ਇਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਰਾਮਦਾਸ ਜੀ ਨੂੰ ਹੁਕਮ ਕੀਤਾ ਸੀ, ਪੁਰਖਾ ਤੁਸੀਂ ਨਵਾਂ ਨਗਰ ਵਸਾ ਰਹੇ ਹੋ, ਅੰਮ੍ਰਿਤਸਰ ਸਿਫਤੀ ਦਾ ਘਰ, ਅਤੇ ਤੁਸੀਂ ਹੁਣ ਇਸ ਨਗਰ ਦੇ ਵਿੱਚ ਇਸ ਮਾਈ ਦੇ ਨਾਂ 'ਤੇ ਇੱਕ ਬਾਜ਼ਾਰ ਬਣਾਇਓ। ਸਤਿਗੁਰੂ ਗੁਰੂ ਅਮਰਦਾਸ ਜੀ ਦਾ ਹੁਕਮ ਮੰਨ ਕੇ ਧੰਨ ਗੁਰੂ ਰਾਮਦਾਸ ਜੀ ਨੇ ਸਤਸੰਗਤ ਜੀ ਉਸ ਮਾਈ ਦੇ ਨਾਂ 'ਤੇ ਇੱਕ ਬਾਜ਼ਾਰ ਬਣਾਇਆ ਸੀ, ਜਿਸ ਬਾਜ਼ਾਰ ਦਾ ਨਾਮ ਸੀ ਬਾਜ਼ਾਰ ਮਾਈ ਸੇਵਾ। ਸੋ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਜਿੱਥੇ ਗੁਰਸਿੱਖਾਂ ਨੂੰ ਭਾਰੀ ਸਤਿਕਾਰ ਦਿੱਤਾ, ਉੱਥੇ ਗਰੀਬ ਨਿਵਾਸ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਅਨੁਸਾਰ ਔਰਤਾਂ ਨੂੰ ਵੀ ਬਹੁਤ ਭਾਰੀ ਸਤਿਕਾਰ ਦਿੱਤਾ। ਗਰੀਬ ਨਿਵਾਸ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਆਗਮਨ ਗੁਰਪੁਰਬ ਦੇ, ਪ੍ਰਕਾਸ਼ ਗੁਰਪੁਰਬ ਦੇ ਸਮੁੱਚੀਆਂ ਸਿੱਖ ਸੰਗਤਾਂ ਨੂੰ ਦਾਸ ਬਹੁਤ ਬਹੁਤ ਵਧਾਈ ਦਿੰਦਾ ਹੈ। ਤੋ ਅੱਜ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਆਪਾਂ ਹੁਕਮਨਾਮੇ ਦੀ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਜਬ ਜਰੀਐ ਤਬ ਹੋਏ ਭਸਮ ਤਨ, ਰਹੈ ਕਿਰਮ ਦਲ ਖਾਈ।
ਸਤਸੰਗਤ ਜੀ, ਇਹ ਪਾਵਨ ਪਵਿੱਤਰ ਸ਼ਬਦ ਰਾਗ ਸੋਰਠ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਔਰ ਪਹਿਲੇ ਘਰ ਸੁਰਤਾਲ ਵਿੱਚ ਇਸ ਸ਼ਬਦ ਦਾ ਗਾਇਨ ਕੀਤਾ ਗਿਆ ਹੈ ਔਰ ਇਹ ਦੂਸਰਾ ਸ਼ਬਦ ਹੈ ਇਸ ਬਾਣੀ ਦਾ ਭਗਤ ਕਬੀਰ ਸਾਹਿਬ ਜੀ ਦਾ। ਕੋਈ ਪ੍ਰਾਣੀ ਨੂੰ ਭਗਤ ਕਬੀਰ ਸਾਹਿਬ ਜੀ ਉਪਦੇਸ਼ ਦੇ ਰਹੇ ਨੇ ਅੰਤਿਮ ਸਮੇਂ ਬਾਰੇ, ਜਬ ਜਰੀਐ ਤਬ ਹੋਏ ਭਸਮ ਤਨ। ਇੱਥੇ ਵਿਦਵਾਨਾਂ ਦੀ ਇਹ ਵੀ ਵਿਚਾਰ ਹੈ ਕਿ ਭਗਤ ਕਬੀਰ ਸਾਹਿਬ ਜੀ ਨੇ ਸਤਸੰਗਤ ਜੀ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਫੁੰਡਣੇ ਕੀਤੇ ਨੇ। ਇੱਥੇ ਦੋ ਧਰਮਾਂ ਦੀ ਗੱਲ ਕੀਤੀ ਹੈ, ਜਬ ਜਰੀਏ ਤਬ ਹੋਏ ਭਸਮ ਤਨ। ਜਦੋਂ ਸਨਾਤਨੀ ਧਰਮ ਦੇ ਅੰਦਰ, ਸਿੱਖ ਧਰਮ ਦੇ ਅੰਦਰ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਅਤੇ ਸਤਸੰਗਤ ਜੀ ਉਸ ਦੇ ਸਰੀਰ ਨੂੰ ਸਾੜਿਆ ਜਾਂਦਾ ਹੈ, ਸਰੀਰ ਭਸਮ ਹੋ ਜਾਂਦਾ ਹੈ, ਸਵਾਹ ਬਣ ਜਾਂਦਾ ਹੈ ਔਰ ਇਸੇ ਤਰ੍ਹਾਂ ਦੂਜੇ ਪਾਸੇ ਰਹੇ ਕਿਰਮ ਦਲ ਖਾਈ, ਜਿਹੜੇ ਇਸ ਸਰੀਰ ਨੂੰ ਸਤਸੰਗਤ ਜੀ ਕਬਰ ਦੇ ਵਿੱਚ ਟਿਕਾ ਦਿੰਦੇ ਨੇ। ਇਸਲਾਮ ਧਰਮ ਵਾਲੇ ਉਹ ਸਰੀਰ ਨੂੰ ਕਬਰ ਪੁੱਟ ਕੇ ਅਤੇ ਕਬਰ ਦੇ ਵਿੱਚ ਰੱਖ ਦਿੰਦੇ ਨੇ। ਕਬਰ ਦੇ ਵਿੱਚ ਪਏ ਹੋਏ ਸਰੀਰ ਨੂੰ ਕਿਰਮ ਦਲ ਕੀੜਿਆਂ ਦੀ ਫੌਜ ਜਿਹੜੀ ਹੈ ਉਹ ਖਾ ਜਾਂਦੀ ਹੈ। ਸਰੀਰ ਬਿਨ ਸੰਹਾਰ ਹੈ, ਸਰੀਰ ਸਦੀਵ ਕਾਲ ਰਹਿਣ ਵਾਲਾ ਨਹੀਂ। सत्संगत भगत कबीर साहब जी का फरमान है, दिन ते पहर पहर ते घरियां आव घटै तन शीजै, काल आहेरी फिरे बदक ज्यों कहो कवन बिद कीजै। शरीर जेड़ा है ये दिन ब दिन घड़ियां पहरां दे हिसाब नाल घटदा जांदा है, और आखिरकार जदों ये शरीर बिनसदा है तो सतसंगत जी उस वेले भगत जी कहिंदे जब जरिए जदों शरीर नूं साड़िया जांदा है तब होए भस्म तन। तां भाई ये शरीर जेड़ा है ए सवा दी ढेरी हो जांदा है।
काची गागर नीर परत है, या तन की एहा बड़ाई।
जे इस शरीर नू मिट्टी विच दबिया जावे कबर पुट के, जिवें बाबा फरीद जी ने भी जिक्र किया है, गौर नमाणी सड करे निकरिया कर आओ। कबर जेड़ी है ना वो मनुख नू आवाज दिंदी है भी निकरिया तू अपने घर विच आउणा कर। और कुछ विद्वान इहदा अर्थ इहो भी करदे ने, कहिंदे निकरिया तू अपने घर विच आउणा कर। तो सतसंगत जी जदों शरीर दा अंत हुंदा ते कुछ लोग इस शरीर नू टोआ पुट के कबर बना के उहदे विच दब दिंदे ने, उत्थे फिर कीड़िया की फौज जिहड़ी है इस शरीर नू खा जांदी है।
काहे भइया फिर तो काची गागर नीर परत है।
सतसंगत जी भगत जी ने उदाहरण दिती है काची गागर, गागर नाम है घड़े दा। सो कच्चा घड़ा मिट्टी का बनया होया, भगत जी कहंदे उहदे विच नीर परत है, नीर नाम है पानी दा। पानी पा दिता जावे ते ओह घड़ा किन्ना चिर रहेगा। आखिर सतसंगत जी ओ कच्चा मिट्टी का बनया होया घड़ा खुर जाता है। तो भगत जी कहंदे काची गागर नीर परत है, वो घड़ा सहजे सहजे खुरदा जाता तो खुर खुर के उहदे विच्चों पानी जेड़ा वो बाहर निकल जाता है।
एया तन की एहा बड़ाई।
इस शरीर का भगत जी कहंदे तू की माण करदा है, इस शरीर का तो माण इन्ना की है, जिवें कच्ची गागर दे विच पानी पाया होया निकल जाता है, इस तरह इस शरीर रूपी भांडे दे विच जेड़ा सुवासा रूपी पानी है ना वो निकलता जाता है। सतसंगत जी किसी कवि ने भी जिक्र किया है, वो कहता है कि जिस भांडे दे विच्चों पानी गड़बियां दे नाल कढ़िया जावे उस भांडे की आप किन्नी आस कर सकते हैं। इस तरह सतसंगत जिस शरीर के अंदरों 24,000 रोजाना सवास निकलते ने, आमदन तो कोई है नहीं, सवास साढ़े शरीर विच पैंदा कोई नहीं, साढ़े शरीर विच्चों निकलते 10 उंगलां सवास जेड़ा ये साढ़े मुख तो बाहर जाता है। तो सतगुरु जी कहिंदे पता नहीं इन्हें परत के अंदर आना कि नहीं आना। काची गागर नीर परत है, यह तन की यह बटाई। इस शरीर का तो भगत जी कहिंदे इतना की माण है कच्ची गागर वर्गा, इहदे विच्चों दिन रात सुवासा रूपी पानी निकलता जा रहा है।
काहे भइया फिर तो फूलिया फूलिया।
भगत जी कहंदे हे भरा हे भाई तू कादे वास्ते आफरिया फिरदा है, ਕਾਹਦੇ ਵਾਸਤੇ ਹੰਕਾਰ ਕਰਦਾ ਹੈ?
ਜਬ ਦਸ ਮਾਸ ਉਰਦ ਮੁਖ ਰਹਿਤਾ।
ਜਦੋਂ ਦਸ ਮਹੀਨੇ ਤੂੰ ਮਾਤਾ ਦੇ ਪੇਟ ਵਿੱਚ ਪੁੱਠਾ ਲਮਕਿਆ ਹੋਇਆ ਸੀ।
ਸੋ ਦਿਨ ਕੈਸੇ ਭੁੱਲਿਆ?
ਉਹ ਦਿਨ ਤੈਨੂੰ ਕਿਵੇਂ ਭੁੱਲ ਗਿਆ? ਜਦੋਂ ਤੂੰ ਮਾਤਾ ਦੇ ਪੇਟ ਵਿੱਚ ਪੁੱਠਾ ਲਮਕਿਆ ਹੋਇਆ ਸੀ। ਉਰਦ ਮੁਖ, ਕਚੀਲ ਮੁਖ, ਵਿਕਲ ਘੋਰ ਗੁਬਾਰ, ਜਿੱਥੇ ਬਹੁਤ ਘੁੱਪ ਹਨੇਰਾ ਸੀ, ਗੰਦਗੀ ਸੀ, ਉੱਥੇ ਤੂੰ ਪੁੱਠਾ ਲਮਕਿਆ ਰਿਹਾ ਦਸ ਮਹੀਨੇ। ਅਤੇ ਭਗਤ ਜੀ ਕਹਿੰਦੇ ਉਹ ਦਿਨ ਤੈਨੂੰ ਕਿਵੇਂ ਭੁੱਲ ਗਿਆ? ਤੂੰ ਤੈਨੂੰ ਕਿਉਂ ਨਹੀਂ ਉਹ ਦਿਨ ਚੇਤੇ ਆਉਂਦਾ ਮਾਤਾ ਦੇ ਉਦਰ ਵਾਲਾ?
ਰਹਾਓ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਜਿਉ ਮਦ ਮਾਖੀ ਤਿਉ ਸਠੋਰ ਰਸ।
ਸਤਸੰਗਤ ਜੀ, ਜਿਵੇਂ ਮਧੂ ਮੱਖੀ, ਸ਼ਹਿਦ ਦੀ ਮੱਖੀ ਫੁੱਲਾਂ ਦੇ ਉੱਤੇ ਬੈਠ ਕਰਕੇ ਸ਼ਹਿਦ ਇਕੱਠਾ ਕਰਦੀ ਹੈ, ਜਿਉ ਮਧ ਮਾਖੀ ਤਿਉ ਸਠੋਰ ਰਸ, ਤਿਵੇਂ ਹੀ ਸਠੋਰ ਕਹਿੰਦੇ ਮੂਰਖ ਨੂੰ। ਮੂਰਖ ਨੇ ਇਹ ਰਸ ਜਿਹੜਾ ਹੈ, ਭਾਵ ਜਿਉ ਮਧ ਮੱਖੀ ਤਿਉਂ ਸਠੋਰ ਰਸ, ਮੱਖੀਆਂ ਨੇ ਫੁੱਲਾਂ 'ਤੇ ਬੈਠ ਬੈਠ ਕੇ ਸਹਿਜੇ ਸਹਿਜੇ ਸ਼ਹਿਦ ਇਕੱਠਾ ਕੀਤਾ, ਪਰ ਮੂਰਖ ਨੇ ਆ ਕਰਕੇ ਉਹ ਮੱਖੀਆਂ ਦਾ ਇਕੱਤਰ ਕੀਤਾ ਹੋਇਆ ਜਿਹੜਾ ਰਸ ਸੀ ਉਹਨੂੰ ਚੋਲਿਆ।
ਜੋਰ ਜੋਰ ਧਨ ਕੀਆ।
ਇਸੇ ਤਰ੍ਹਾਂ ਭਗਤ ਜੀ ਕਹਿੰਦੇ, ਹੇ ਪੁਰਖਾ, ਹੇ ਮਨੁੱਖ, ਤੂੰ ਜੋਰ ਜੋਰ ਧਨ ਕੀਆ। ਜੋਰ ਜੋਰ ਕੇ ਬਹੁਤ ਸਾਰਾ ਧਨ ਇਕੱਠਾ ਕਰ ਲਿਆ।
ਮਰਤੀ ਬਾਰ ਲੇਹੋ ਲੇਹੋ ਕਰੀਆ।
ਪਰ ਜਦੋਂ ਅੰਤ ਸਮਾਂ ਆਵੇਗਾ ਨਾ, ਉਦੋਂ ਇਹ ਧਨ ਤੇਰੇ ਨਾਲ ਨਹੀਂ ਜਾਣਾ। ਮੱਖੀਆਂ ਨੇ ਸ਼ਹਿਦ ਇਕੱਠਾ ਕੀਤਾ, ਸਠੋਰ ਪੁਰਸ਼ ਨੇ ਆ ਕਰਕੇ ਉਹ ਸਾਰਾ ਰਸ ਜਿਹੜਾ ਸੀ ਮੱਖੀਆਂ ਦਾ ਇਕੱਠਾ ਕੀਤਾ ਹੋਇਆ, ਸ਼ਹਿਦ ਪ੍ਰਾਪਤ ਕਰ ਲਿਆ, ਲੈ ਕੇ ਰਾਹੇ ਪਿਆ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ, ਤੂੰ ਜੋੜ ਜੋੜ ਕੇ ਬਹੁਤ ਸਾਰਾ ਧਨ ਇਕੱਠਾ ਕਰ ਲਿਆ, ਪਰ ਜਦੋਂ ਅੰਤ ਸਮਾਂ ਆਇਆ ਇਹ ਧਨ ਤੇਰੇ ਨਾਲ ਨਹੀਂ ਜਾਵੇਗਾ, ਕਿਉਂਕਿ ਇਸ ਧਨ ਨੂੰ ਸਾਂਭਣ ਵਾਲੇ ਹੋਰ ਕਈ ਤੇਰੇ ਪਿੱਛੋਂ ਤਿਆਰ ਹੋਣਗੇ। ਜਿਵੇਂ ਭਗਤਾਂ ਨੇ ਰਾਗ ਗੋਣ ਵਿੱਚ ਵੀ ਦਰਸਾਇਆ, ਖਸਮ ਮਰੈ ਤਾਂ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਜਦੋਂ ਮਾਲਕ ਮਰ ਜਾਂਦਾ ਹੈ ਨਾ, ਅਤੇ ਮਾਇਆ ਰੂਪੀ ਇਸਤਰੀ ਸਾਧ ਸੰਗਤ ਜੀ, ਉਸ ਆਪਣੇ ਮਾਲਕ ਨੂੰ ਰੋਂਦੀ ਨਹੀਂ, ਕਿਉਂਕਿ ਉਸ ਦੇ ਹੋਰ ਕਈ ਮਾਲਕ ਤਿਆਰ ਹੁੰਦੇ ਨੇ। ਖਸਮ ਮਾਰਾ ਤੋਂ ਨਾਰ ਨਾ ਰੋਵੈ, ਉਸ ਰਖਵਾਰਾ ਔਰ ਹੋਵੇ, ਉਸ ਮਾਇਆ ਦੀ ਰਖਵਾਲੀ ਕਰਨ ਵਾਲੇ ਹੋਰ ਕਈ ਤਿਆਰ ਹੋ ਜਾਂਦੇ ਨੇ, ਉਸ ਮਾਇਆ ਨੂੰ ਸਾਂਭਣ ਵਾਸਤੇ ਹੋਰ ਕਈ ਤਿਆਰ ਹੋ ਜਾਂਦੇ। ਰਖਵਾਰੇ ਕਾ ਹੋਏ ਵਿਨਾਸ਼। ਤੋ ਭਗਤ ਜੀ ਕਹਿੰਦੇ, ਜਿਹੜਾ ਰਖਵਾਲੀ ਕਰਨ ਵਾਲਾ ਸੀ, ਜਦੋਂ ਉਹਦਾ ਅੰਤ ਹੋ ਜਾਂਦਾ ਹੈ ਤੇ ਫਿਰ ਕੀ ਹੁੰਦਾ ਹੈ? ਸਤਸੰਗਤ ਜੀ, ਅੱਗੇ ਜਾ ਕੇ ਉਹ ਨਰਕਾਂ ਵਿੱਚ ਪੈਂਦਾ ਹੈ, ਉੱਥੇ ਉਹ ਮਾਇਆ ਕਰਕੇ ਭੋਗ ਵਿਲਾਸ ਕਰਦਾ ਹੈ, ਚੰਗੇ ਚੰਗੇ ਐਸ਼ ਕਰਦਾ ਹੈ। ਤੇ ਭਗਤ ਜੀ ਕਹਿੰਦੇ, ਮਰਤੀ ਬਾਰ ਲੇਹੋ ਲੇਹੋ ਕਰੀਏ। ਜਦੋਂ ਅੰਤ ਸਮਾਂ ਆ ਗਿਆ ਨਾ ਮਿੱਤਰਾ ਤੇਰਾ, ਉਦੋਂ ਕਿਸੇ ਨੇ ਤੇਰਾ ਲਿਹਾਜ਼ ਨਹੀਂ ਕਰਨਾ, ਸਾਰਿਆਂ ਨੇ ਕਹਿਣਾ ਵੀ ਲੈ ਚੱਲੋ ਲੈ ਚੱਲੋ।
ਭੂਤ ਰਹਿਣ ਕਿਉਂ ਦੀਆ।
ਤੇ ਸਤਸੰਗ ਜੀ, ਉਹਨਾਂ ਲੋਕਾਂ ਨੇ, ਪਰਿਵਾਰ ਨੇ, ਰਿਸ਼ਤੇਦਾਰਾਂ ਨੇ ਕਹਿਣਾ, ਇਹ ਤਾਂ ਹੁਣ ਗੁਜ਼ਰ ਚੁੱਕਾ ਹੈ, ਇਹਨੂੰ ਰੱਖ ਕੇ ਕੀ ਕਰੋਗੇ? ਇਹ ਤਾਂ ਹੁਣ ਭੂਤ ਹੈ, ਕਲਭੂਤ ਪਿਆ ਹੋਇਆ ਸਰੀਰ ਹੀ ਹੈ ਨਾ, ਆਤਮਾ ਤੋਂ ਵਿੱਚੋਂ ਉਡਾਰੀ ਮਾਰ ਗਈ ਹੈ, ਹੁਣ ਤੁਸੀਂ ਇਹਨੂੰ ਰੱਖ ਕੇ ਕੀ ਕਰੋਗੇ? ਚਲੋ ਛੇਤੀ ਕਰੋ ਲੈ ਚੱਲੋ, ਇਸ ਤਰ੍ਹਾਂ ਉਹਨਾਂ ਨੇ ਇੱਕ ਘੜੀ ਵੀ ਤੈਨੂੰ ਘਰ ਵਿੱਚ ਰਹਿਣ ਨਹੀਂ ਦੇਣਾ।
ਦੇਹੋਰੀ ਲਓ ਬਰੀ ਨਾਰ ਸੰਗ ਭਾਈ।
ਸੋ ਕਹਿੰਦੇ ਜਿਹੜੀ ਔਰਤ ਦੇ ਨਾਲ ਇਸ ਜੀਵ ਨੇ ਸ਼ਾਦੀ ਕੀਤੀ ਸੀ, ਉਹ ਔਰਤ ਵੀ ਘਰ ਦੀਆਂ ਦਲੀਜਾਂ ਤੱਕ ਇਹਦੇ ਨਾਲ ਹੋਈ।
ਆਗੈ ਸੱਜਣ ਸੁਹੇਲਾ।
ਅਤੇ ਅੱਗੇ ਜਿਹੜਾ ਇਹ ਸੱਜਣ ਮਿੱਤਰ ਪਰਿਵਾਰ ਰਿਸ਼ਤੇਦਾਰ ਸਾਨਾ ਸੁਹੇਲਾ ਸੁਖੀ ਉਹ ਇਹਦੇ ਨਾਲ ਇਸ ਦਾ ਸਰੀਰ ਲੈ ਕੇ ਤੁਰੇ।
ਮਰ ਘੱਟ ਲਓ ਸਭ ਲੋਭ ਕੁਟੰਬ ਭਾਇਓ।
ਮਰ ਘੱਟ ਕਹਿੰਦੇ ਨੇ ਮਸਾਣ ਭੂਮੀ ਨੂੰ। ਸਤਸੰਗਤ ਜੀ, ਮੜੀਆਂ ਤੱਕ ਉਹ ਜਿਹੜੇ ਸੱਜਣ ਸੀ ਨਾ, ਸੱਜਣ ਮਿੱਤਰ ਦੋਸਤ ਰਿਸ਼ਤੇਦਾਰ ਘਰਵਾਲੀ ਤਾਂ ਘਰ ਦੀਆਂ ਦਲੀਜਾਂ 'ਚੋਂ ਹੀ ਵਾਪਸ ਮੁੜ ਗਈ ਨਾ। ਕਈਆਂ ਇਲਾਕਿਆਂ ਦੇ ਵਿੱਚ ਐਸਾ ਵੀ ਹੈ ਵੀ ਘਰਵਾਲੀ ਸ਼ਮਸ਼ਾਨ ਘਰ ਤੱਕ ਨਾਲ ਨਹੀਂ ਜਾਂਦੀ, ਉਹ ਘਰ ਦੀਆਂ ਦਲੀਜਾਂ ਤੱਕ ਹੀ ਉਹਨੂੰ ਤੋਰਨ ਵਾਸਤੇ ਜਾਂਦੀ ਹੈ ਵੀ ਜਾਓ ਹੁਣ ਤੁਸੀਂ ਇਕੱਲੇ ਖਾਓ ਖਸਮਾਂ ਨੂੰ। ਅਤੇ ਭਗਤ ਜੀ ਕਹਿੰਦੇ ਨੇ ਫਿਰ ਜਿਹੜੇ ਸੱਜਣ ਮਿੱਤਰ ਅਤੇ ਰਿਸ਼ਤੇਦਾਰ ਸੀ ਨਾ, ਉਹ ਸ਼ਮਸ਼ਾਨ ਘਾਟ ਤੀਕਰ ਇਸ ਦੇ ਨਾਲ ਗਏ।
ਆਗੈ ਹੰਸ ਅਕੇਲਾ।
ਪਰ ਅੱਗੇ ਸਤਸੰਗਤ ਜੀ ਜਦੋਂ ਪਰਲੋਕ ਨੂੰ ਜਾਂਦਾ ਅਤੇ ਜੀਵ ਆਤਮਾ ਅਕੇਲਾ ਇਕੱਲਾ ਹੀ ਜਾਂਦਾ ਹੈ, ਇਸ ਦੇ ਨਾਲ ਸੰਸਾਰ ਦੀ ਕੋਈ ਵਸਤੂ ਨਹੀਂ ਜਾਂਦੀ, ਕੋਈ ਧੀਆਂ ਪੁੱਤਰ ਨਾਲ ਨਹੀਂ ਜਾਂਦੇ।
ਕਹਿਤ ਕਬੀਰ ਸੁਣਹੋ ਰੇ ਪ੍ਰਾਣੀ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਪ੍ਰਾਣਾ ਧਾਰੀ ਜੀਵ, ਕੰਨ ਕਰਕੇ ਸੁਣਨਾ ਕਰ।
ਪਰੇ ਕਾਲ ਗ੍ਰਸ ਕੂਆ।
ਜਦੋਂ ਅੰਤ ਸਮਾਂ ਆ ਗਿਆ, ਜਦੋਂ ਕਾਲ ਆ ਗਿਆ, ਮੌਤ ਆ ਗਈ, ਪਰੇ ਕਾਲ ਗ੍ਰਸ ਕੂਆ, ਅਤੇ ਉਸ ਨੇ ਮੌਤ ਦੇ ਖੂਹ ਵਿੱਚ ਤੈਨੂੰ ਸੁੱਟ ਦੇਣਾ। ਜਦੋਂ ਸਮਾਂ ਆ ਗਿਆ ਨਾ, ਸਮੇਂ ਨੇ ਤੇਰਾ ਲਿਹਾਜ਼ ਨਹੀਂ ਕਰਨਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਘਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਇਹ ਸਾਰੇ ਸਮੇਂ ਕਰਕੇ ਹੀ ਪੈਦਾ ਹੋਏ ਅਤੇ ਸਤਸੰਗਤ ਜੀ ਸਮੇਂ ਕਰਕੇ ਹੀ ਅੰਤ ਨੂੰ ਚਲੇ ਗਏ। ਕਾਲ ਕੇ ਬਣਾਏ ਸਭੇ ਕਾਲ ਹੀ ਚਬਾਹੇਂਗੇ, ਔਰ ਸਮੇਂ ਦੇ ਬਣਾਏ ਹੋਏ ਸਾਰੇ ਜੀਵਾਂ ਨੂੰ ਸਮੇਂ ਨੇ ਸਮੇਟ ਲੈਣਾ ਹੈ। ਇਸ ਤਰ੍ਹਾਂ ਭਗਤ ਜੀ ਕਹਿੰਦੇ ਨੇ ਕਹਿਤ ਕਬੀਰ ਸੁਣਹੋ ਰੇ ਪ੍ਰਾਨੀ, ਪਰੇ ਕਾਲ ਗ੍ਰਸ ਕੂਆ। ਹੇ ਪ੍ਰਾਣਾ ਧਾਰੀ ਜੀਵ ਸੁਣਨਾ ਕਰ, ਜਦੋਂ ਸਮਾਂ ਆ ਗਿਆ ਤੇ ਇਸ ਨੇ ਗ੍ਰਸ ਕੇ ਤੈਨੂੰ ਮੌਤ ਦੇ ਖੂਹ ਵਿੱਚ ਸੁੱਟ ਦੇਣਾ ਹੈ।
ਝੂਠੀ ਮਾਇਆ ਆਪ ਬੰਧਾਇਆ, ਜਿਉਂ ਨਲਣੀ ਭ੍ਰਮ ਸੂਆ।
ਭਗਤ ਜੀ ਕਹਿੰਦੇ ਇਹ ਮਾਇਆ ਝੂਠੀ ਹੈ। ਝੂਠੀ ਇਸ ਕਰਕੇ ਹੈ ਵੀ ਇਹ ਕਿਸੇ ਇੱਕ ਕੋਲ ਟਿਕ ਕੇ ਨਹੀਂ ਰਹਿੰਦੀ, ਇਸ ਕਰਕੇ ਸਤਸੰਗਤ ਜੀ ਇਹ ਝੂਠੀ ਹੈ। ਮਾਇਆ ਦੋ ਪ੍ਰਕਾਰ ਦੀ ਵਿਦਵਾਨਾਂ ਨੇ ਦਰਸਾਈ ਹੈ, ਇੱਕ ਜੜ ਮਾਇਆ, ਇੱਕ ਚੇਤਨ ਮਾਇਆ। ਜੜ ਮਾਇਆ ਸਤਸੰਗਤ ਜੀ ਜਿਹੜੀ ਆਪਾਂ ਵਰਤਦੇ ਹਾਂ, ਜਿਹਦੇ ਤੋਂ ਬਗੈਰ ਸੰਸਾਰ ਵਿੱਚ ਗੁਜ਼ਾਰਾ ਨਹੀਂ ਹੋ ਸਕਦਾ, ਇਸ ਨੂੰ ਜੜ ਮਾਇਆ ਕਿਹਾ ਜਾਂਦਾ ਹੈ। ਔਰ ਇਸੇ ਤਰ੍ਹਾਂ ਇਸਤਰੀ ਪੁੱਤਰ ਪਰਿਵਾਰ ਇਹਨਾਂ ਨੂੰ ਚੇਤਨ ਮਾਇਆ ਕਿਹਾ ਜਾਂਦਾ। ਇਹ ਦੋ ਪ੍ਰਕਾਰ ਦੀ ਮਾਇਆ ਜਿਹੜੀ ਹੈ ਨਾ, ਇਹ ਵਿਦਵਾਨਾਂ ਨੇ ਦਰਸਾਈ ਹੈ। ਅਤੇ ਭਗਤ ਜੀ ਕਹਿੰਦੇ ਇਹ ਦੋ ਪ੍ਰਕਾਰ ਦੀ ਮਾਇਆ ਹੀ ਝੂਠੀ ਹੈ, ਇਹ ਕਿਸੇ ਦਾ ਸਾਥ ਨਹੀਂ ਦਿੰਦੀ। ਆਪ ਬੰਧਾਇਆ, ਹੇ ਪ੍ਰਾਣੀ, ਹੇ ਮਨੁੱਖ, ਤੂੰ ਆਪਣੇ ਆਪ ਨੂੰ ਇਸ ਝੂਠੀ ਮਾਇਆ ਦੇ ਵਿੱਚ ਬੰਨ ਲਿਆ ਹੈ। ਹੁਣ ਜਿਹੜਾ ਮਾਇਆ ਦੇ ਜਾਲ ਵਿੱਚ ਫਸ ਗਿਆ ਉਹ ਨਿਕਲੇਗਾ ਕਿਵੇਂ? ਹੁਣ ਭਗਤ ਜੀ ਅੱਗੇ ਉਦਾਹਰਣ ਦਿੰਦੇ ਨੇ, ਜਿਉਂ ਨਲਨੀ ਭ੍ਰਮ ਸੂਆ। ਸੂਆ ਨਾਮ ਤੋਤੇ ਦਾ ਹੈ, ਭ੍ਰਮ ਨਾਮ ਹੈ ਭ੍ਰਮ ਕੇ ਡਰ ਕੇ। ਸਤਸੰਗਤ ਜੀ, ਉਹ ਤੋਤਾ ਨਲਨੀ ਨੂੰ ਛੱਡਦਾ ਨਹੀਂ। ਜਦੋਂ ਤੋਤੇ ਨੂੰ ਫੜਦੇ ਨੇ ਨਾ, ਤੇ ਉਦੋਂ ਕਹਿੰਦੇ ਖਾਲ ਦੇ ਉੱਤੇ ਦੋ ਡੰਡੇ ਗੱਡ ਕੇ ਉਹਦੇ ਉੱਤੇ ਇੱਕ ਕਾਨਾ ਰੱਖ ਦਿੰਦੇ ਨੇ। ਤੋਤਾ ਆਣ ਕੇ ਉਸ ਕਾਨੇ ਦੇ ਉੱਪਰ ਬੈਠਦਾ ਹੈ, ਉਹ ਕਾਨਾ ਫਿਰ ਜਾਂਦਾ ਹੈ, ਤੋਤਾ ਪੁੱਠਾ ਹੋ ਜਾਂਦਾ ਹੈ, ਥੱਲੇ ਝਾਤੀ ਮਾਰਦਾ ਅਤੇ ਪਾਣੀ ਹੈ। ਅਤੇ ਸਤਸੰਗਤ ਜੀ, ਉਸ ਵੇਲੇ ਡਰ ਕਰਕੇ ਉਹ ਨਲਣੀ ਨੂੰ ਛੱਡਦਾ ਨਹੀਂ, ਉਹ ਕਾਨੇ ਨੂੰ ਛੱਡਦਾ ਨਹੀਂ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਨੇ, ਮਿੱਤਰਾ ਤੂੰ ਮਾਇਆ ਰੂਪੀ ਨਲਣੀ ਨੂੰ ਘੁੱਟ ਕੇ ਫੜਿਆ ਹੋਇਆ ਹੈ, ਤੂੰ ਇਸ ਮਾਇਆ ਰੂਪੀ ਨਲਣੀ ਨੂੰ ਡਰ ਕਰਕੇ ਛੱਡਦਾ ਨਹੀਂ ਵੀ ਮੇਰੀ ਕਿਤੇ ਮੌਤ ਨਾ ਹੋ ਜਾਵੇ। ਪਰ ਯਾਦ ਰੱਖ, ਆਖਿਰਕਾਰ ਉਹ ਸ਼ਿਕਾਰੀ ਆਉਂਦੇ ਨੇ ਤੋਤੇ ਨੂੰ ਪਕੜਨ ਵਾਲੇ, ਅਤੇ ਸਤਸੰਗਤ ਜੀ ਉਹ ਪਕੜ ਕੇ ਲਿਜਾ ਕੇ ਪਿੰਜਰੇ ਵਿੱਚ ਪਾ ਦਿੰਦੇ ਨੇ। ਇਸੇ ਤਰ੍ਹਾਂ ਭਾਵੇਂ ਇਹ ਮਨੁੱਖ ਮਾਇਆ ਰੂਪੀ ਨਲਣੀ ਦੇ ਨਾਲ ਜੁੜਿਆ ਹੋਇਆ ਹੈ, ਪਰ ਜਦੋਂ ਜਮਦੂਤ ਆਉਂਦੇ ਨੇ ਸਤਸੰਗਤ ਜੀ ਉਹ ਪਕੜ ਕੇ ਲੈ ਜਾਂਦੇ ਨੇ। ਭਗਤ ਜੀ ਕਹਿੰਦੇ ਨੇ, ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਣੀ ਭਰਮ ਸੂਆ। ਜਿਵੇਂ ਤੋਤਾ ਉਸ ਨਲਣੀ ਦੇ ਨਾਲ ਭਰਮ ਕਰਕੇ ਡਰ ਕਰਕੇ ਜੁੜਿਆ ਰਿਹਾ, ਇਸੇ ਕਰਕੇ ਤੂੰ ਵੀ ਮਾਇਆ ਦੇ ਨਾਲ ਹੀ ਜੁੜਿਆ ਹੋਇਆ ਹੈ, ਆਪਣੇ ਆਪ ਨੂੰ ਵਿਅਰਥ ਹੀ ਤੂੰ ਬੰਨ ਲਿਆ ਹੈ, ਇਸ ਕਰਕੇ ਤੇਰਾ ਪਾਰ ਉਤਾਰਾ ਨਹੀਂ ਹੋਣਾ। ਪਾਰ ਉਤਾਰਾ ਤਾਂ ਹੋਵੇਗਾ ਜੇ ਤੂੰ ਪਰਮੇਸ਼ਰ ਦਾ ਨਾਮ ਜਪੇ, ਸਿਮਰਨ ਭਜਨ ਕਰੇ, ਕਿਉਂਕਿ ਇਹ ਧਨ ਹੀ ਨਾਲ ਜਾਣ ਵਾਲਾ ਹੈ। ਪਰਮੇਸ਼ਰ ਦਾ ਨਾਮ ਤੇਰੇ ਨਾਲ ਜਾਵੇਗਾ, ਤੇਰੀਆਂ ਕੀਤੀਆਂ ਹੋਈਆਂ ਚੰਗਿਆਈਆਂ ਅਤੇ ਬੁਰਿਆਈਆਂ ਇਹ ਤੇਰੇ ਨਾਲ ਜਾਣੀਆਂ ਨੇ। ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਨਾ, ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਸਤਸੰਗਤ ਜੀ, ਜਦੋਂ ਚੰਗਿਆਈਆਂ ਅਤੇ ਬੁਰਿਆਈਆਂ ਧਰਮ ਦੀ ਹਾਜ਼ਰੀ ਵਿੱਚ ਵਾਚੀਆਂ ਜਾਂਦੀਆਂ ਨੇ, ਤਾਂ ਉਸ ਵੇਲੇ ਕੋਈ ਆਪਣੇ ਚੰਗਿਆਈਆਂ ਕਰਕੇ ਪਰਮਾਤਮਾ ਦੇ ਨੇੜੇ ਹੁੰਦਾ ਹੈ ਅਤੇ ਕੋਈ ਬੁਰਿਆਈਆਂ ਕਰਕੇ ਪਰਮਾਤਮਾ ਤੋਂ ਦੂਰ ਚਲੇ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਮਨੁੱਖਾ ਦੇਹ ਹੀ ਪ੍ਰਾਪਤ ਹੋਈ ਹੈ ਨਾਮ ਜਪਣ ਵਾਸਤੇ, ਸਿਮਰਨ ਭਜਨ ਕਰਨ ਵਾਸਤੇ, ਬਾਣੀ ਪੜ੍ਹਨ ਵਾਸਤੇ, ਅੰਮ੍ਰਿਤ ਵੇਲਾ ਸੰਭਾਲਣ ਵਾਸਤੇ, ਅੰਮ੍ਰਿਤ ਛਕਣ ਵਾਸਤੇ। ਸਤਿਗੁਰੂ ਕਿਰਪਾ ਕਰਨ ਅਤੇ ਅਸੀਂ ਇਸ ਸਮੇਂ ਨੂੰ ਆਪਣੇ ਹੱਥੋਂ ਨਾ ਗਵਾਈਏ, ਕਿਉਂਕਿ ਜਦੋਂ ਅੰਤ ਸਮਾਂ ਆ ਗਿਆ ਫਿਰ ਕੁਛ ਵੀ ਨਹੀਂ ਹੋ ਸਕਣਾ। ਸਤਿਗੁਰੂ ਕਿਰਪਾ ਕਰਨ ਜੀ, ਇਹ ਭਗਤ ਕਬੀਰ ਸਾਹਿਬ ਜੀ ਨੇ ਪਾਵਨ ਪਵਿੱਤਰ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਰਹਿਮਤ ਕਰਨ ਸਰੀਰ ਨਾਸਵੰਤ ਹੈ, ਆਤਮਾ ਸਦੀਵ ਕਾਲ ਰਹਿਣ ਵਾਲੀ ਹੈ ਜੀ।
ਕਹਿਤ ਕਬੀਰ ਸੁਨਹੋ ਰੇ ਪ੍ਰਾਨੀ, ਪਰੇ ਕਾਲ ਗ੍ਰਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜਿਉਂ ਨਲਣੀ ਭਰਮ ਸੂਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।